ਉੱਤੇ ਪਾਏ। ਉਹ ਅਸੀਂ ਤਾਂ ਜਿਵੇਂ ਫਰਮਾਏ ਨੇ ਅੱਖਰ ਉਵੇਂ ਲਿਖੇ ਨੇ, ਆਪਣੀ ਮਰਜ਼ੀ ਨਾਲ ਅੱਖਰ ਵੀ ਨਹੀਂ ਪਾਇਆ, ਜਿਹਨੇ ਫਰਮਾਏ ਤੇ ਪਾਏ ਨੇ। ਬਾਣੀ ਕਹਿੰਦੇ ਉਹਦੀ ਹੈ ਮਤ ਮਾਰੀ ਹੋਈ ਹੈ ਇਹਨਾਂ ਦੀ, ਜੇ ਮਤ ਨਹੀਂ ਮਾਰੀ ਹੋਈ ਦੱਸੇ ਕਿਉਂ ਨਹੀਂ ਮਾਰੀ ਹੋਈ ਮਤ, ਇਹਦਾ ਜਵਾਬ ਦੇ ਦੋ। ਤੂੰ ਗੁਰਮਤ ਜਾਣਦਾ, ਗੱਲਾਂ ਝੂਠ ਬੋਲਦਾ, ਤੱਤ ਗੁਰਮਤ ਜਾਣਦੇ ਹਾਂ ਜੀ ਅਸੀਂ, ਘਰ ਘਰ ਪਹੁੰਚਾ ਦੇਣੀ ਹੈ ਜੀ ਗੁਰਮਤ। ਉਹ ਤੈਨੂੰ ਖੁਦ ਨਹੀਂ ਪਤਾ ਕਿਉਂ ਝੂਠ ਬੋਲਦਾ, ਕਿੰਨਾ ਜੇ ਝੂਠ ਬੋਲੇਗਾ, ਬਹੁਤ ਬੜਾ ਅਪਰਾਧ ਹੈ। ਘਰ ਘਰ ਤਾਂ ਪਹੁੰਚ ਜਾਣੀ ਹੈ, ਤੇਰਾ ਝੂਠ ਵੀ ਘਰ ਘਰ ਪਹੁੰਚ ਜਾਣਾ, ਇਹ ਬਾਣੀ ਵੀ ਘਰ ਘਰ ਪਹੁੰਚ ਜਾਣੀ। ਇਹਨੂੰ ਤਾਂ ਬਚਾਓ ਉਹੀ ਜਿਹਨੇ ਅੱਖਰ ਲਿਖੇ ਨੇ, ਨਾ ਜਿਹਨੇ ਫਰਮਾਏ ਨੇ। ਜਿਹਨੇ ਫਰਮਾਏ ਨੇ ਉਹ ਬਚਾਊਗਾ, ਜਿਹਨੇ ਪਾਏ ਨੇ ਉਹ ਨਹੀਂ ਬਚਾਉਂਦਾ। ਇਹਨੂੰ ਤਾਂ ਬਚਾਓ ਉਹੀ ਜਿਹਨੇ ਫਰਮਾਈ ਹੈ ਬਾਣੀ। ਤੇਰਾ ਜੋੜ ਜ਼ਰੂਰ ਪਹੁੰਚ ਜੂਗਾ ਘਰ ਘਰ, ਤੇਰਾ ਜੋੜ ਰੰਗਾ ਜ਼ਰੂਰ ਹੋ ਜੂਗਾ ਘਰ ਘਰ ਜਾ ਕੇ।
ਆਗ ਲਗਾਏ ਮੰਦਰ ਮੈਂ ਸੋਵਾਂ,
ਆਗ ਲਗਾਏ ਮੰਦਰ ਮੈਂ ਸੋਵਾਂ। ਉਹ ਤ੍ਰਿਸ਼ਨਾ ਦੀ ਅੱਗ ਜਲਦੀ ਹੈ, ਵੇਦਾਂਤੀ ਦੇ ਖਿਲਾਫ ਤੇਰੇ ਅੰਦਰ ਭਾਂਬੜ ਵੱਜਦੇ ਨੇ। ਤੂੰ ਗੁਰਬਾਣੀ ਨੂੰ ਖੋਜਦਾ ਨੀ, ਸੁੱਤਾ ਪਿਆ, ਅੱਗ ਬੁਝਾ ਲੈ ਆਪਣੇ ਅੰਦਰ ਦੀ, ਤੈਨੂੰ ਸ਼ਾਂਤੀ ਆ ਜਾਵੇ। ਇਹ ਸ਼ਾਂਤੀ ਗੁਰਬਾਣੀ ਨੂੰ ਸਮਝ ਕੇ ਆਉਣੀ ਹੈ। ਅੰਦਰ ਦਾ ਭਾਂਬੜ ਤੇਰੇ ਹੋਰ ਮੱਚਦਾ, ਮਾਇਆ ਦਾ ਵੀ ਗੋਲ ਕਿਤੇ ਕਦ ਕਬਜਾ ਹੋ ਜਾ। ਕੱਲ ਉਹ ਚੰਗਾ ਲੱਗਦਾ ਸੀ ਦਰਸ਼ਨ ਤੇ, ਅੱਜ ਬੁਰਾ ਲੱਗਦਾ। ਕੱਲ ਉਹਦੀਆਂ ਸਿਫਤਾਂ ਕਰਦਾ ਤਾਂ ਅੱਜ ਉਹਦੀ ਨਿੰਦਿਆ ਕਰਨ ਲੱਗ ਗਿਆ। ਆਖਿਰ ਕੀ ਗੱਲ ਹੈ, ਹੁਣ ਕੀ ਹੋ ਗਿਆ ਦਰਸ਼ਨ ਸਾਨੂੰ? ਸੱਚ ਮੰਨ ਲਿਆ ਨਾ ਉਹਨੇ ਸੱਚ ਐਕਸੈਪਟ ਕਰ ਲਿਆ, ਉਹ ਤੇਰਾ ਦੁਸ਼ਮਣ ਬਣ ਗਿਆ। ਹੁਣ ਸੱਚ ਨੂੰ ਮੰਨਣ ਵਾਲਾ ਇਹਦਾ ਦੁਸ਼ਮਣ। ਚਲ ਉਹਨੇ ਤਾਂ ਮੰਨ ਲਿਆ ਵੀ ਭਾਈ ਪਤਾ ਨੀ ਸੀਗਾ, ਪਤਾ ਲੱਗ ਗਿਆ, ਸੁਬਹ ਦਾ ਬੋਲਿਆ ਸ਼ਾਮ ਨੂੰ ਘਰ ਆ ਗਿਆ। ਗੁਰਬਾਣੀ ਵੀ ਕਹਿੰਦੀ ਹੈ, ਕਹਿੰਦੇ ਜਿਹੜਾ ਆ ਜਾਂਦਾ ਹੈ ਛੜਨ ਆਏ ਤੇ ਸਕੰਡ ਲਾਏ। ਸਮਝਾਉਣਾ ਹੀ ਹੈ, ਜੇ ਇੱਕ ਵਾਰ ਉਖੜ ਕੇ ਫੇਰ ਸਮਝ ਗਿਆ, ਫੇਰ ਸਮਝ ਗਿਆ। ਸਮਝਾਉਣ ਵਾਸਤੇ ਹੀ ਹੈ ਸਭ ਕੁਛ ਗੁਰਬਾਣੀ, ਕੋਈ ਵੈਰ ਥੋੜੀ ਕਰਦੀ ਹੈ ਕਿਸੇ ਨਾਲ, ਇਹ ਵੈਰ ਥੋੜੀ ਕਰਦੀ ਹੈ, ਵੈਰ ਤਾਂ ਇਹਦੇ ਨਾਲ ਲੋਕ ਕਰਦੇ ਨੇ। ਜਲ ਸਮਝਵੇ, ਸੁਬਹ ਦਾ ਬੋਲਿਆ ਸ਼ਾਮ ਨੂੰ ਘਰ ਆ ਜਾ, ਦੂਏ ਸਵੇਰ ਆ ਜਾ, ਤੀਏ ਸਵੇਰ ਆ ਜਾ। ਪਰ ਜਿਹੜਾ ਆਵੇ ਹੀ ਨਾ, ਉਹ ਆਪਣਾ ਹੀ ਨੁਕਸਾਨ ਕਰਦਾ, ਸੱਚ ਦਾ ਕੋਈ ਨੁਕਸਾਨ ਹੁੰਦਾ ਹੁੰਦਾ।
ਆਗ ਲਗਾਏ ਮੰਦਰ ਮੈਂ ਸੋ,
ਆਗ ਲਗਾਏ, ਅੱਗ ਤਾਂ ਅੰਦਰ ਜਾਣੀ ਹੋਈ ਹੈ ਤ੍ਰਿਸ਼ਨਾ ਦੀ, ਸੁੱਤੇ ਪਏ ਨੇ ਬੁਝਾ ਨੀ ਰਹੇ। ਇਹ ਨੀ ਅੱਗ ਬੁਝਣੀ ਤੁਹਾਡੀ, ਉਹ ਜਿਹੜੀ ਅੱਗ ਬੱਜਦੀ ਹੈ ਨਾ, ਗੁੱਸਾ ਆਉਂਦਾ, ਕ੍ਰੋਧ ਆਇਆ ਕਰਨਾ ਤੁਹਾਡੇ ਅੰਦਰ, ਈਰਖਾ, ਦੁਇਕ, ਤ੍ਰਿਸ਼ਨਾ, ਇਹ ਅੱਗ ਬਲਦੀ ਹੈ। ਇਹ ਬੁਝਾਉਣ ਦੀ ਆਪਣੇ ਅੰਦਰ ਵਾਲੀ ਕੋਸ਼ਿਸ਼ ਨਹੀਂ ਕਰ ਰਹੇ, ਆਨੰਦ ਨਾਲ ਸੁੱਤੇ ਪਏ ਨੇ ਵੀ ਸਾਨੂੰ ਗੁਰਮਤ ਦਾ ਸਾਰਾ ਗਿਆਨ ਹੈ। ਅਸੀਂ ਜੇ ਤੱਤ ਗੁਰਮਤ ਜਾਣਦੇ ਹਾਂ, ਸੁੱਤੇ ਪਏ ਨੇ, ਆਹ ਗੱਲ ਹੈ ਸੋਵੇ। ਅੱਗ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਹੀਂ ਬੁਝਾ ਰਹੇ, ਅੰਦਰੋਂ ਈਰਖਾ ਦੁਇਕ ਦੀ ਅੱਗ ਨਹੀਂ ਬੁਝਾ ਰਹੇ, ਅੰਦਰਲਾ ਕ੍ਰੋਧ ਸ਼ਾਂਤ ਨਹੀਂ ਕਰ ਰਹੇ, ਅੰਦਰਲਾ ਅਹੰਕਾਰ ਨਹੀਂ ਛੱਡ ਰਹੇ, ਅੰਦਰ ਅੱਗ ਲਾਈ ਹੋਈ ਆਪਣੇ, ਆਰਾਮ ਨਾਲ ਸੁੱਤੇ ਪਏ ਨੇ ਮੰਦਰ ਚ। ਵਿੱਚੇ ਜਲ ਜਾਣਗੇ, ਵਿੱਚੇ ਆਪਣੇ ਗ੍ਰੋਹ ਚ ਆਪੇ ਜਲਦੇ ਹੁੰਦੇ ਨੇ ਸਾਰੇ, ਆਪਣੀ ਤ੍ਰਿਸ਼ਨਾ ਚ ਆਪੇ ਜਲਦੇ ਹੁੰਦੇ ਨੇ, ਤੇ ਜਿਹੜਾ ਵਿੱਚ ਸੁੱਤਾ ਪਿਆ ਵਿੱਚੇ ਜਲਣਾ। ਆਗ ਲਗਾਏ ਮੰਦਰ ਮੈਂ ਸੋਵੇ, ਮੰਦਰ ਚ ਅੱਗ ਲਾ ਕੇ ਸੁੱਤੇ ਪਏ ਨੇ। ਫਿਰ ਮਨ ਮੰਦਰ ਹੈ, ਮਨ ਦੇ ਵਿੱਚ ਅੱਗ ਜਲਦੀ ਹੈ ਇਹਨਾਂ ਦੇ, ਮਨ ਦੇ ਵਿੱਚ ਆਤਮਾ ਸੁੱਤੀ ਪਈ ਹੈ, ਪਈ ਨੀ ਹੋਈ, ਮਨ ਮੈਂ ਆਪ ਹੈ ਜਿਹੜਾ ਉਹ ਸੁੱਤਾ ਪਿਆ, ਉਹਨੂੰ ਸੇਕ ਲੱਗਦਾ, ਉਹ ਸੇਕ ਰੋਜ਼ ਹੀ ਬਾਹਰ ਆਉਂਦਾ, ਕਲਮ ਨਹੀਂ, ਉਹ ਜੋ ਲਿਖਦਾ ਉਹ ਸੇਕ ਹੀ ਹੁੰਦਾ, ਉਹ ਜੋ ਬਾਹਰ ਆਇਆ ਹੋਇਆ, ਰੋਜ਼ ਹੀ ਸੇਕ ਲੱਗਦਾ ਨਾ ਮੰਦਰ ਚ, ਅੱਗ ਨਹੀਂ ਜਲਦੀ, ਉਹ ਸੇਕ ਹੀ ਬਾਹਰ ਆਉਂਦਾ ਰੋਜ਼। ਉਹ ਤੇਰੇ ਅੰਦਰ ਜਾਣਦੇ ਅਸੀਂ ਕੀ ਹੈ, ਤੂੰ ਬਾਹਰ ਨੀ ਜਾਣਦਾ ਕੀ ਹੈ, ਤੈਨੂੰ ਕੀ ਪਤਾ ਸੰਸਾਰ ਕਿੱਥੇ ਖੜਾ। ਹਾਂਜੀ,
ਅਵਰ ਹਸਤ ਆਪ ਹੈ ਕੌਣ,
ਦੂਜਿਆਂ ਵਾਸਤੇ ਹੱਸਦੇ ਨੇ, ਦੂਜਿਆਂ ਦੀਆਂ ਗੱਲਾਂ ਕਰਦੇ ਨੇ, ਵਿਦਾਂਤੀ ਦੀਆਂ ਹੋਰ ਦੀਆਂ, ਉਹਨੂੰ ਤਾਂ ਗੁਰਮਤ ਦਾ ਬਥੇਰਾ ਗਿਆਨ ਹੈ, ਤੇਰੇ ਨਾਲ ਤਾਂ ਜ਼ਿਆਦਾ ਘੱਟੋ ਘੱਟ, ਤੇਰੇ ਨਾਲ ਘੱਟੋ ਘੱਟ ਜ਼ਿਆਦਾ, ਉਹਦੀ ਸੇਵਾ ਵੀ ਤੇਰੇ ਨਾਲ ਜ਼ਿਆਦਾ। ਚਲੋ ਘੱਟ ਹੋਊ ਅਸੀਂ ਮੰਨਦੇ ਹਾਂ, ਪੂਰੀ ਨਹੀਂ ਹੋਊ, ਪਰ ਤੇਰੇ ਨਾਲ ਤਾਂ, ਤੇਰੇ ਉਹਦਾ ਕੱਖ ਵੀ ਨਹੀਂ ਨਾ ਹੈ, ਤੇਰੇ ਨਾਲ ਤਾਂ ਘੱਟ ਨਹੀਂ ਕੋਈ ਵੀ ਹੈ, ਤੇਰੇ ਨਾਲ ਤਾਂ ਕੋਈ ਵੀ ਹੈ ਜਿਹੜੇ ਜਿਹਨੂੰ ਤੂੰ ਵਿਚਾਰੀ ਫਲਾਨੇ ਢਿਮ, ਤੇਰੇ ਨਾਲ ਤਾਂ ਉਹ ਵੀ ਨਹੀਂ ਘੱਟ ਹੈਗੇ। ਕੁਝ ਤਾਂ ਗੁਰਬਾਣੀ ਦੀ ਸੋਝੀ ਹੈ ਉਹਨਾਂ ਨੂੰ, ਤੇਰੇ ਨਾਲ ਦੱਸ ਕਿਹੜਾ ਘੱਟ ਹੈ। ਆਪ ਖਾਣਾ ਕਮੀ ਤੇਰੇ ਚ ਹੈ, ਦੂਜਿਆਂ ਨੂੰ ਹੱਸਦਾ ਜੀ ਪੁਜਾਰੀ ਨੇ ਜੀ ਫਲਾਨੇ ਨੇ ਜੀ ਢਿਮਕੇ ਨੇ, ਤੂੰ ਦੱਸ ਕੀ ਹੈ, ਤੂੰ ਕੀ ਹੈ, ਆਪਣੀ ਗੱਲ ਕਰ ਤੂੰ ਕੀ ਹੈ, ਤੂੰ ਹੈ ਕਪਟੀ ਝੂਠਾ ਬਲੈਕਮੇਲਰ, ਬਲੈਕਮੇਲ ਕਰਨ ਵਾਲਾ, ਮੇਰੇ ਕੋਲ ਤੱਤ ਗਿਆਨ ਹੈ ਫਲਾਨਾ ਢਿਮਕਾ ਝੂਠ ਫਰੇਬ ਤੂੰ ਹੈ ਨਿਰਾਈ, ਉਹਨਾਂ ਨੂੰ ਤੂੰ ਕਹਿੰਦਾ ਆਪ ਕੀ ਹੈ। ਗੁਰਬਾਣੀ ਨੇ ਆਪਣੇ ਆਪ ਨੂੰ ਕਿਹਾ, ਦੂਏ ਨੂੰ ਨਹੀਂ ਕਿਹਾ। ਬੁਰਾ ਜਾ ਢੂੰਡਣ ਮੈਂ ਗਿਆ, ਕਹਿੰਦੇ ਜੇ ਮੈਂ ਗਿਆ ਬੁਰਾ ਢੂੰਡਣ ਤਾਂ ਮੇਰੇ ਤੋਂ ਬੁਰਾ ਨੀ ਮੈਨੂੰ ਲੱਭਿਆ। ਗੁਰਬਾਣੀ ਇਹ ਕਹਿੰਦੀ ਜੇ ਤੂੰ ਤੱਤ ਗਿਆ ਨੀ ਹੋਵੇ ਤੂੰ ਇਹ ਕਹੇ, ਜੇ ਤੂੰ ਸਿੱਖ ਹੋਵੇ ਤੂੰ ਇਹ ਕਹੇ, ਤੈਨੂੰ ਦੁਨੀਆਂ ਬੁਰੀ ਦਿੰਦੀ ਆਪਣੀ ਬੁਰਾਈ ਦਾ ਪਤਾ ਨੀ, ਇਹ ਤਾਂ ਵੀ ਪਤਾ ਲੱਗਦਾ ਸਿੱਖੀ ਤੇਰੇ ਨੇੜੇ ਤੇੜੇ ਵੀ ਨੀ ਹੈ। ਹਮ ਤਜ ਭਲੋ ਸਭ ਕੋਏ, ਮੁਝ ਸੇ ਬੁਰਾ ਨਾ ਕੋਏ,
ਹਮਨੇ ਚੰਗੇ ਬੁਰਾ ਨੇ,
ਹਮਨੇ ਚੰਗੇ ਬੁਰਾ ਨਹੀਂ ਕੋਈ। ਗੁਰਬਾਣੀ ਨੇ ਕੀ ਸਿੱਖਿਆ ਦਿੱਤੀ ਸੀ, ਤੂੰ ਭੁੱਲ ਗਿਆ ਤੱਤ ਗਿਆ ਨੀ ਹੋ ਕੇ, ਇਹ ਭੁੱਲ ਗਿਆ, ਤੈਨੂੰ ਕੌਣ ਮੰਨ ਲੂ ਤੂੰ ਸਿੱਖ, ਤੈਨੂੰ ਤਾਂ ਕੋਈ ਜਵਾਕ ਵੀ ਨੀ ਮੰਨ ਸਕਦਾ, ਤੈਨੂੰ ਤਾਂ ਹਿੰਦੂ ਵੀ ਨੀ ਮੰਨ ਸਕਦਾ ਵੀ ਤੂੰ ਸਿੱਖ ਹੈ।
ਤੈਨ ਕੋ ਦੇਖ ਕਬੀਰ ਲਜਾਨੇ,
ਕਬੀਰ ਕਹਿੰਦਾ ਮੈਨੂੰ ਸ਼ਰਮ ਆਈ ਯਾਰ, ਓਹੋ ਸ਼ਰਮ ਵਾਲੀ ਉਹ ਗੱਲ ਹੈ ਵੀ ਕਿੱਡੇ ਬੇਵਕੂਫ ਨੇ, ਤੇਰਾ ਅਸਰ ਪੈ ਜੂ ਕਿਸੇ ਤੇ, ਕਿੰਨੇ ਅਗਲੇ ਅਸਰ ਪੈ ਗਿਆ ਤੇਰਾ, ਕਿੰਨੇ ਬੰਦੇ ਨੇ ਤੇਰੇ ਨਾਲ, ਤੈਨੂੰ ਇੰਨੀ ਸ਼ਰਮ ਨੀ ਆਉਂਦੀ ਕਿ ਮੇਰੇ ਨਾਲ ਸਾਰੇ ਬੰਦੇ ਟੁੱਟ ਗਏ, ਟੁੱਟੀ ਜਾਂਦੇ ਨੇ ਰੋਜ਼, ਬੋਲਣ ਜੋਗੇ ਨੀ ਰਹੇ, ਤੂੰ ਫਿਰ ਉਹ ਝੰਡਾ ਬੰਨੀ ਫਿਰੀ ਜਾਂਦਾ, ਉਹੀ ਗੁੱਡਾ ਫਿਰ ਬੰਨਿਆ ਹੋਇਆ ਮਰਾਸੀ ਵਾਲਾ, ਕੀ ਫਰਕ ਪੈਂਦਾ ਬੰਨੀ ਫਿਰੀ ਜਾ, ਇਹਦੇ ਨਾਲ ਕੋਈ ਨੀ ਫਰਕ ਪੈਂਦਾ। ਕਸ਼ਮੀਰ ਕਹਿੰਦਾ ਸਾਨੂੰ ਸ਼ਰਮ ਆਈ ਹੈ, ਇਹਨੂੰ ਨੀ ਸ਼ਰਮ ਆਈ, ਮੈਨੂੰ ਸ਼ਰਮ ਆਉਂਦੀ ਹੈ ਵੀ ਇਹਨਾਂ ਨੂੰ ਸ਼ਰਮ ਕਿਉਂ ਨੀ ਆਉਂਦੀ। ਐਡਾ ਆਦਮੀ ਮਤਲਬ ਬੇਸ਼ਰਮ ਹੋ ਜਾਵੇ ਜਿਹੜਾ, ਉਹ ਸਮਝਦਾ ਵੀ ਮੈਂ ਕੋਈ ਪਤਾ ਨੀ ਕੀ ਕਰ ਦੂੰਗਾ, ਕੁਛ ਨੀ ਹੋਇਆ ਬਾਹਮਣ ਤੇ, ਜੇ ਉਹਨਾਂ ਨੇ ਭਗਤਾਂ ਦਾ ਵਿਰੋਧ ਕੀਤਾ ਰਾਜ ਚਲਿਆ ਗਿਆ ਪੰਡਿਤ ਦਾ, ਅੱਜ ਕੋਈ ਵੀ ਪੰਡਿਤ ਨੂੰ ਘਾਸ ਨੀ ਗਿਰਦਾ, ਕੋਈ ਵਿਸ਼ਵਾਸ ਨੀ ਕਰਦਾ, ਸੱਚ ਦਾ ਵਿਰੋਧ ਕਰਕੇ ਪੰਡਿਤ ਨੇ ਕੀ ਖੱਟ ਲਿਆ, ਦੱਸੋ ਅੱਜ ਕੀ ਖੱਟ ਲਿਆ, ਕੋਈ ਪੁੱਛਦਾ? ਭਾਵੇਂ ਗੁਰਮਤ ਨੂੰ ਲਿਓ ਲਾ ਦਿੱਤਾ ਮੰਨਦੇ, ਪਰ ਪੰਡਿਤ ਨੂੰ ਤਾਂ ਕੋਈ ਨੀ ਨਾ ਮੰਨਦਾ, ਪੰਡਿਤ ਨੂੰ ਤਾਂ ਕੋਈ ਚੰਗਾ ਸਮਝਦਾ, ਅੱਜ ਜਿਹਨੇ ਉਹ ਤਾਂ ਕੋਈ ਨੀ ਨਾ ਪਾਉਂਦਾ, ਉਹ ਤਾਂ ਹਿੰਦੂ ਵੀ ਬਾਕੀ ਹੋ ਗਏ, ਉਹ ਤੇ ਪੰਡਿਤ ਮਾਸ ਦੇ ਖਿਲਾਫ ਹੈ ਕੋਈ ਨੀ ਹਟਦਾ, ਹਣ ਤੇ ਪੰਡਿਤ ਸ਼ਰਾਬ ਦੇ ਖਿਲਾਫ ਹੈ, ਸਾਰੇ ਹਿੰਦੂ ਸ਼ਰਾਬ ਪੀਂਦੇ ਨੇ, ਪੰਡਿਤ ਦੀ ਗੱਲ ਕੌਣ ਮੰਨਦਾ, ਉਹਦੀ ਕੋਈ ਨੀ ਮੰਨਦਾ। ਹਾਂ ਸਮਾਜਿਕ ਗੱਲ ਹੈ, ਜਾਂ ਲੋੜ ਹੁੰਦੀ ਹੈ ਜਮੇ ਮਰੇ ਤੇ ਆ ਵਿਆਹ ਸ਼ਾਦੀ ਨੂੰ ਉਦੋਂ ਬੁਲਾ ਲੈਂਦੇ ਨੇ, ਉਦੋਂ ਵੀ ਉਹਨੂੰ ਟੀਚਰਾਂ ਹੀ ਕਰਦੇ ਨੇ, ਮਖੌਲ ਕਰੀ ਜਾਂਦੇ ਨੇ, ਪੈਸੇ ਦੇਈ ਜਾਂਦੇ ਨੇ, ਉਹ ਵਿਚਾਰਾ ਚੁੱਪ ਕਰਕੇ ਨੀਵੀਂ ਪਾ ਕੇ ਬਸ਼ਰਮ ਹੋ ਕੇ ਪੈਸੇ ਲਈ ਜਾਂਦਾ। ਹਾਂ ਕਿਉਂਕਿ ਉਹ ਪੇਸ਼ਾ ਬਈ, ਪੇਸ਼ਾਵਰ ਹੈ, ਮੰਗਤਾ ਜਾਂ ਮੰਗਣ ਆ ਗਿਆ ਤੁਸੀਂ ਚਾਰ ਗੱਲਾਂ ਕਹੋਗੇ ਉਹਨੂੰ ਬਰਦਾਸ਼ਤ ਕਰਨੀਆਂ ਪੈਣਗੀਆਂ, ਜੇ ਬੂਟੀ ਆਟੇ ਦੀ ਪਾਤੀ ਫਿਰ ਖੁਸ਼ ਹੈ ਉਹ, ਨਾ ਵੀ ਪਾਓਗੇ ਦੋ ਗੱਲਾਂ ਸੁਣ ਕੇ ਚਲੇ ਜਾਓ, ਉਹਨੂੰ ਪਤਾ ਵੀ ਭਾਈ ਮੈਨੂੰ ਤਾਂ ਕਹਿਣਗੇ, ਮੇਰਾ ਪੇਸ਼ਾ ਜੋ ਹੈ, ਜੋ ਗੁੱਸਾ ਕਰੇਗਾ ਘਰ ਬਹਿ ਜਾ ਨਾ ਮੰਗਣ ਜਾ।
ਰਾਹ ਗੌੜੀ ਬੈਰਾਗਣ ਕਬੀਰ ਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੀਵਤ ਪਿੱਤਰ ਨ ਮਾਨੇ ਕਉ ਮੂਹੇ ਸਰਾਧ ਕਰਾਹੀ।
ਕੰਮ ਸੀ ਪੰਡਤ ਦਾ, ਜਿਉਂਦੇ ਪਿਤਾ ਦਾ ਕਿਹਾ ਨੀ ਲੋਕਾਂ ਨੂੰ ਵੀ ਭਾਈ ਮੰਨੋ ਇਹਨਾਂ ਨੂੰ ਪਾਣੀ ਕਿਉਂ ਨੀ ਦਿੰਦੇ, ਇਹ ਪ੍ਰਚਾਰ ਤਾਂ ਨੀ ਪੰਡਤ ਨੇ ਕੀਤਾ, ਮਰੇ ਤੋਂ ਬਾਅਦ ਕਹਿੰਦਾ ਵੀ ਸਰਾਧ ਕਰਾਓ ਬਾਈ ਪੜੋ ਦੇ, ਕਿਉਂ ਖਾਣੇ ਤਾਂ ਆਪ ਨੇ, ਆਪਣੇ ਖਾਣ ਨੂੰ ਖੀਰ ਖਾਣ ਨੂੰ ਤਾਂ ਸਰਾਧ ਕਰ ਲੈ, ਜਿਉਂਦਿਆਂ ਨੂੰ ਇਹਨਾਂ ਨੂੰ ਉਪਦੇਸ਼ ਨੀ ਕੀਤਾ ਲੋਕਾਂ ਨੂੰ ਭਾਈ ਬਜ਼ੁਰਗਾਂ ਦੀ ਸੇਵਾ ਕਰਨੀ ਚਾਹੀਦੀ, ਇਹ ਕਰਦੇ ਹੋ ਤੁਸੀਂ। ਮਾਨੇ ਕਹੂ ਦਾ ਮਤਲਬ ਹੈ ਕੋਈ ਮਨੋਦ ਦੀ ਗੱਲ ਨਹੀਂ ਕਰ ਰਿਹਾ ਜੀ, ਪ੍ਰਚਾਰ ਨਹੀਂ ਕਰ ਰਹੇ, ਇਹ ਮਰੇ ਤੇ ਬਾਅਦ ਕਾਹਦੇ ਕਹਿੰਦੇ ਸਰਾਧ ਕਰੋ, ਫਿਰ ਜਿਉਂਦਿਆਂ ਨੂੰ ਵੀ ਕਹਿੰਦਾ ਵੀ ਇਹਨਾਂ ਦੀ ਸੇਵਾ ਕਰੋ, ਉਦੋਂ ਕੋਈ ਨੀ ਗਿਆ, ਆਪਣੇ ਵਾਸਤੇ ਕਹਿ ਰਿਹਾ ਸਾਹਿਬ ਆਪ ਜੋ ਬਾਣੇ ਨੇ ਪਿਤਰਾਂ ਵਾਸਤੇ ਨਹੀਂ ਕਹਿ ਰਹੇ ਆਪਣੇ ਵਾਸਤੇ ਕਹਿ ਰਿਹਾ ਇਹ ਹੈ ਸਵਾਰਥੀ ਇਹ ਸਵਾਰਥੀ ਹੈ ਇਹ ਕੁਟਲ ਨੀਤੀ ਹੈ ਇਹ ਕੁਟਲ ਨੀਤੀ ਹੈ ਸਵਾਰਥੀ
ਪਿੱਤਰ ਵੀ ਬਪਰੇ ਕੋ ਕਿਆ ਕੋ ਪਾਵੋ ਕੁਆ ਕੁਕਰ ਖਾਈ
ਉਹ ਪਿੱਤਰਾਂ ਨੂੰ ਵਿਚਾਰਿਆਂ ਨੂੰ ਕੀ ਮਿਲਣਾ ਕੋਏ ਕੁਕਰ ਖਾ ਲੈਂਦੇ ਨੇ ਕੁੱਤੇ ਖਾ ਲੈਂਦੇ ਨੇ ਜਿਹੜੇ ਉਹਨਾਂ ਦੇ ਨੌਦਾ ਪੋਲਦੇ ਨੇ ਕੋ ਕੋ ਖਾ ਲੈਂਦੇ ਨੇ ਉਹ ਪਿੱਤਰ ਵੀ ਤਾਂ ਪਹਿਲਾਂ ਐਵੇਂ ਕਰਦੇ ਰਹੇ ਨੇ ਉਹ ਆਪਣਿਆਂ ਦਾ ਕਰਦੇ ਰਹੇ ਨੇ ਸਰਾਹ ਦੇ ਆਪਣੇ ਗਾਹ ਉਹਨਾਂ ਦਾ ਹੋਣ ਲੱਗ ਗਿਆ ਜੈ ਜਾ ਉਹ ਕਰਦੇ ਤੇ ਉਹ ਜਾ ਉਹਨਾਂ ਨਾਲ ਹੋ ਰਿਹਾ ਉਹਨਾਂ ਨੂੰ ਕਿਹੜਾ ਵਿਚਾਰਿਆਂ ਨੂੰ ਮਿਲਦਾ ਪਿੱਤਰਾਂ ਨੂੰ ਉਹ ਖਾਂਦੇ ਨੇ ਆ ਕੇ ਕੋ ਖਾ ਲੈਂਦੇ ਨੇ ਕੁੱਤੇ ਖਾ ਲੈਂਦੇ ਨੇ
ਮੋਕੋ ਕੁਸ਼ਲ ਬਤਾਵੋ ਕੋਈ ਕੁਸ਼ਲ ਕੁਛ ਕਰਤੇ ਜਗ ਬਿਨਸੈ ਕੁਸ਼ਲ ਵੀ ਕੈਸੇ ਹੋਈ
ਕੁਸ਼ਲ ਮੰਗਲ ਦਾ ਬੜਾ ਰੌਲਾ ਪਾਉਂਦਾ ਪੰਡਿਤ ਮੈਨੂੰ ਇਹਦਾ ਦੱਸੋ ਵੀ ਕੁਸ਼ਲ ਕਹਿੰਦੇ ਕਿਹਨੂੰ ਹੋ ਤੁਸੀਂ ਕੁਸ਼ਲ ਸ਼ਬਦ ਦੇ ਅਰਥ ਕੀ ਨੇ ਤੁਹਾਡੇ ਮੈਨੂੰ ਤਾਂ ਕਿਤੇ ਕੁਸ਼ਲ ਕਿਸੇ ਘਰ ਚ ਨਹੀਂ ਦਿੰਦੀ ਸੰਸਾਰ ਚ ਕੁਸ਼ਲ ਕਿਤੇ ਹੈ ਉਹ ਨਹੀਂ ਫਿਰ ਕੁਸ਼ਲ ਤੁਸੀਂ ਕੁਸ਼ਲ ਕੁਸ਼ਲ ਰੌਲਾ ਵਾਲਾ ਪਾਇਆ ਕੁਸ਼ਲ ਉਹ ਰਿਹਾ ਜਿਹਦੀ ਮੌਤ ਨਾ ਹੋਵੇ ਜਿਹੜਾ ਮੌਤ ਨੂੰ ਜਿੱਤ ਲਵੇ ਕੁਸ਼ਲ ਜ਼ਿਆਦਾ ਉਦੋਂ ਪਹਿਲਾਂ ਕੁਸ਼ਲ ਨਹੀਂ ਹੈ ਕੁਸ਼ਲ ਕਹਿੰਦੀ ਹੈ ਤਲਵਾਰ ਤਾਂ ਸਿਰ ਤੇ ਲੜਕਦੀ ਹੈ ਉਹ ਮੌਤ ਦੀ ਤਲਵਾਰ ਸਿਰ ਤੇ ਲੜਕਦੀ ਹੈ ਤੁਸੀਂ ਕਹਿੰਦੇ ਕੁਸ਼ਲ ਹੈ ਕੁਸ਼ਲ ਕਹਿੰਦੀ ਹੈ ਮੋਕੋ ਕੁਸ਼ਲ ਬਤਾਵੋ ਕੋਈ ਜਿਹਦੇ ਗਲ ਤੇ ਤਲਵਾਰ ਲੜਕਦੀ ਹੈ ਹਰ ਵਕਤ ਕਾਲ ਦੀ ਉਹ ਕਹਿੰਦਾ ਮੈਨੂੰ ਕੁਸ਼ਲ ਹੈ ਕੁਸ਼ਲ ਕਹਿੰਦੀ ਹੈ ਮੈਨੂੰ ਤਾਂ ਦੱਸੋ ਕੁਸ਼ਲ ਕਹਿੰਦੀ ਹੈ ਕਿਹੜੀ ਗੱਲ ਦੀ ਕੁਸ਼ਲ ਹੈ ਤਲਵਾਰ ਹੈ ਅੱਤਵਾਦੀ ਗੋਲੀਆਂ ਸੰਨੀ ਬੈਠੇ ਨੇ ਜਹਾਜ਼ ਚ ਘਰੇ ਹੋਏ ਨੇ ਬੰਦੇ ਉਹ ਕਹਿੰਦੇ ਜਹਾਜ਼ ਉਡਾ ਦਾਂਗੇ ਨਹੀਂ ਸਾਡੀ ਆਹ ਗੱਲ ਮੰਨੋ ਉਹ ਵਿਚਾਰੇ ਕੁਸ਼ਲ ਜਿੰਨੇ ਸਰਕਾਰ ਜੇ ਨਾ ਮੰਨੇ ਉਹਨਾਂ ਨੂੰ ਉਡਾ ਦੇਣ ਕੁਸ਼ਲ ਹੈ ਇਹ ਉਹਨਾਂ ਦਾ ਤਾਂ ਛਿੜਕਾਣਾ ਜੇ ਸਰਕਾਰ ਮੰਨਜੂ ਸਾਡਾ ਤਾਂ ਇਹ ਸ਼ਰਤ ਬਣੀ ਉਹ ਜਹਾਜ਼ ਵਾਲੇ ਉਹਦੇ ਛੱਡ ਦੇਣਗੇ ਸਰਕਾਰ ਜੇ ਛਡਾ ਲਵੇ ਉਹਨਾਂ ਨੂੰ ਪਰ ਸਾਡਾ ਤਾਂ ਇਹ ਵੀ ਨਹੀਂ ਹੈ ਕਿਸੇ ਦੇ ਹੱਥ ਨਹੀਂ ਸਾਡਾ ਤਾਂ ਹੋ ਰਿਹਾ ਸ਼ਰਤ ਸਾਡੇ ਨਾਲ ਪਰ ਉਹਨਾਂ ਨੂੰ ਕੁਸ਼ਲ ਹੈ ਉਸ ਵੇਲੇ ਜਦ ਮੌਤ ਸਾਹਮਣੇ ਖੜੀ ਹੁੰਦੀ ਹੈ ਕੁਸ਼ਲ ਹੁੰਦਾ ਉਹ ਸਾਨੂੰ ਅਸੀਂ ਵਿਸਰੀ ਹੋਈ ਹੈ ਮੌਤ ਵੰਡ ਮਨੂੰ ਵਸਾਰਿਆ ਹੋਇਆ ਹੋਰ ਗੱਲ ਕੁਛ ਨਹੀਂ ਹੈ ਜਿਹਦੇ ਵੰਡ ਯਾਦ ਆ ਕਬੀਰ ਨੂੰ ਜਾਂ ਮੋਤੇ ਕਾ ਬੰਨਾ ਹੈ ਉਹ ਜਿਸੇ ਜਿਉ ਦਰਿਆਵੇ ਢਾਹਾ ਜਿਹਨੂੰ ਇਹ ਦੀਦਾ ਉਹ ਕੁਸ਼ਲ ਬਣੂਗਾ ਉਹ ਨਹੀਂ ਬਣਦਾ ਕੁਸ਼ਲ ਜਿਹਨੇ ਵਿਸਰਿਆ ਹੋਇਆ ਉਹ ਕੁਸ਼ਲ ਬਣਦਾ ਜਿਹਨੂੰ ਸਾਹ ਦਾ ਚੱਲਦਾ ਮੇਰੀ ਉਲਟੀ ਗਿਣਤੀ ਹੈ ਸਾਹ ਨੇੜੇ ਆ ਰਹੇ ਨੇ ਉਹ ਕੁਸ਼ਲ ਹੈ ਉਹਦੀ ਉਹ ਨਹੀਂ ਕੁਸ਼ਲ ਹੈ ਕੁਸ਼ਲ ਉਹ ਹੈ ਜਿਹੜਾ ਆਗ ਲਗਾ ਕੇ ਬੰਦਰ ਸੋਇਆ ਹੋਇਆ ਜਿਹੜਾ ਅੱਗ ਲਾ ਕੇ ਬੰਦਰ ਸੁੱਤਾ ਪਿਆ ਉਹਦੀ ਤਾਂ ਕੁਸ਼ਲ ਹੈ ਉਹ ਤਾਂ ਕੁਸ਼ਲ ਮੰਨ ਸਕਦਾ ਪਰ ਜਿਹੜਾ ਅੱਗ ਲੱਗੀ ਬੰਦਰ ਸੁੱਤਾ ਉਹਨੂੰ ਤਾਂ ਆਇਆ ਵੀ ਨਿਕਲਣ ਕਿਹੜੇ ਰਾਹ ਬਾਹਰ ਨਿਕਲਣਾ ਮੈਂ ਬੰਦਰ ਨੇ ਨੀ ਬਚਣਾ ਬੰਦਰ ਨੇ ਜਲ ਜਾਣਾ ਮੈਂ ਨਿਕਲਣ ਉਹਨੂੰ ਕੁਸ਼ਲ ਹੈ ਸ਼ਬਦ ਦੇ ਨਾਲ ਸ਼ਬਦ ਲੱਗਦਾ ਚਲਿਆ ਜਾਂਦਾ ਹੈ ਅਰਥ ਸ਼ਬਦ ਦੇ ਨਾਲ ਸ਼ਬਦ ਦੇ ਅਰਥ ਜੁੜਦੇ ਜੁੜੇ ਨੇ ਸਾਰੇ ਇਹ ਚੇਨ ਤਾਂ ਬਣਦੀ ਹੁੰਦੀ ਹੈ
ਕੁਸ਼ਲ ਕੁਸ਼ਲ ਕਰਤੇ ਜਗ ਬਿਨਸਾ ਕੁਸ਼ਲ ਵੀ ਕੈਸੇ ਹੋਈ
ਉਹ ਕੁਸ਼ਲ ਕੁਸ਼ਲ ਕਰੀ ਜਾਂਦੇ ਨਾਲੇ ਮਰੀ ਜਾਂਦੇ ਨੇ ਜਿਹਦੇ ਤਲਵਾਰ ਦਾ ਧਾਗਾ ਟੁੱਟ ਕੇ ਅੜਿਗਦਾ ਗਰਦਨ ਹੋ ਜਾਂਦੀ ਹੈ ਦੂਜੇ ਕਰੀ ਜਾਂਦੇ ਨੇ ਕੁਸ਼ਲ ਉਹ ਵੀ ਕੁਸ਼ਲ ਕਹਿੰਦਾ ਘੜੀ ਕੋਈ ਉਹ ਵੀ ਕੁਸ਼ਲ ਕਹਿੰਦਾ ਤਾ ਹੁਣ ਕੀ ਹੈ ਤਾਹਾ ਪੈਂਦਾ ਉਹਨਾਂ ਦੇ ਘਰ ਚ ਜਾ ਕੇ ਦੇਖੋ ਕੁਸ਼ਲ ਕਹਿੰਦੀ ਹੈ ਦੱਸੋ ਤਾਂ ਸਹੀ ਕੁਸ਼ਲ ਸ਼ਬਦ ਹੀ ਨਹੀਂ ਚਾਹੀਦਾ ਸੰਸਾਰ ਚ ਸਿਰਫ ਭਗਤ ਸਭਾ ਕਿਸੇ ਵਾਸਤੇ ਕੁਸ਼ਲ ਲਿਖੇ ਇਹ ਸਾਰੀ ਬਣਾਉਟੀ ਕੁਸ਼ਲ ਹੈ ਇਹ ਕੁਸ਼ਲ ਮੰਗਲ ਸਭ ਬਣਾਉਟੀ ਚੀਜ਼ਾਂ ਨੇ ਹਾਂ ਜੋਸ਼ੀਆਂ ਦਾ ਹੈਗਾ ਵਿਆਹ ਲੈ ਲਓ ਜੀ 3,000-5,000 ਰੁਪਏ ਦਾ ਕੁਸ਼ਲ ਹੋਜੂ ਮੰਗਲ ਹੋਜੂ ਘਰ ਤੁਹਾਡੇ ਇਹ ਪ੍ਰਚਾਰ ਹੈ ਪੰਡਤਾਂ ਦਾ
ਰਹਾਓ ਮਾਟੀ ਕੇ ਕਰ ਦੇਵੀ ਦੇਵਾ ਤਿਸ ਅੱਗੇ ਜਿਉ ਦੇਹੀ
ਕਹਿੰਦਾ ਮਿੱਟੀ ਦੇ ਦੇਵੀ ਦੇਵਤੇ ਬਣਾ ਲੈਂਦਾ ਨੇ ਉਹਦੇ ਅੱਗੇ ਆਪਣਾ ਆਪ ਮੱਥਾ ਟੇਕ ਦਿੰਦੇ ਨੇ ਮੱਥਾ ਟੇਕਦਾ ਜਿਉ ਦੇਹੀ ਉਹਨੂੰ ਮੰਨਣ ਲੱਗ ਗਏ ਆਪ ਹਾਂਜੀ ਜੋ ਇਹ ਕਰੂਗਾ ਬਸ ਉਹ ਠੀਕ ਹੈ ਆਪ ਨੀ ਕੁਛ ਕਰ ਸਕਦੇ ਵੀ ਇਹ ਕਰੂਗਾ ਅਸੀਂ ਨਹੀਂ ਕੁਛ ਕਰ ਸਕਦੇ ਉਹਦੇ ਅੱਗੇ ਆਪਣਾ ਆਪ ਸੁਰੈਂਡਰ ਕਰਦਾ
ਐਸੇ ਪਿੱਤਰ ਤੁਮਾਰੇ ਕਹੀਏ ਆਪਣ ਕਹਿਆ ਨਾ ਲਈ
ਇਹ ਜਿਹੇ ਪਿੱਤਰ ਨੇ ਤੁਹਾਡੇ ਕਹਿੰਦੇ ਜਿਹੜੇ ਮੂੰਹ ਦਾ ਕੁਛ ਮੰਗਦੇ ਨੀ ਤੁਹਾਡੀ ਮਰਜ਼ੀ ਤੁਸੀਂ ਖੀਰ ਬਣਾ ਲਓ ਤੁਹਾਡੀ ਮਰਜ਼ੀ ਤੁਸੀਂ ਮਾਲਪੂੜੇ ਬਣਾ ਲਓ ਤੁਹਾਡੀ ਮਰਜ਼ੀ ਤੁਸੀਂ ਸੁੱਕੀ ਦਾਲ ਬਣਾ ਲਓ ਚਾਹੇ ਜੇ ਕਿਸੇ ਦੇ ਘਰ ਚ ਇਹੋ ਜਿਹੀ ਬਣਾ ਲਓ ਉਹ ਨੀ ਮੰਗਦੇ ਵੀ ਭਾਈ ਸਾਡੀਆਂ ਦਾ
ਆਪਣ ਗਿਆ ਨਾ ਲਈ
ਵੀ ਆ ਅਸੀਂ ਤਾਂ ਆਹ ਚੀਜ਼ ਖਾਣੀ ਹੈ ਮੰਗਣ ਉਹ ਆਪਣੀ ਪਸੰਦ ਦੀ ਚੀਜ਼ ਬਣਾਉਣ ਆਪਣਾ ਮੰਗ ਕੇ ਨੀ ਖਾਂਦੇ ਉਹ ਵੀ ਅਸੀਂ ਤਾਂ ਆਹੀ ਖਾਵਾਂਗੇ ਜੋ ਮਰਜ਼ੀ ਦੇ ਦੋ ਲੱਗ ਗਿਆ ਭੋਗ ਠੀਕ ਹੈ ਸਾਡੀ ਮਰਜ਼ੀ ਹੈ ਅਸੀਂ ਜੋ ਮਰਜ਼ੀ ਦੇ ਦਈਏ ਉਹਨਾਂ ਨੂੰ ਆਪਣੀ ਮਰਜ਼ੀ ਨਾਲ ਨੀ ਉਹ ਮੰਗਦੇ ਹੁਣ
ਸਰ ਜੀ ਉਹ ਕੱਟ ਹੈ ਨਿਰਜੀ ਉਹ ਪੂਜਾ ਅੰਤ ਕਾਲ ਕੋ ਭਾਰੀ
ਸਰ ਜੀ ਉਹ ਕੱਟ ਹੈ ਜਿਹੜੇ ਜੀਵਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਵੱਢ ਦਿੰਦੇ ਹੋ ਤੁਸੀਂ ਜਿਵੇਂ ਫੁੱਲ ਤੋੜ ਲਿਆ ਟਾਹਣੀ ਕੱਟ ਲਈ ਪੱਤਾ ਤੋੜ ਲਿਆ ਬਿੱਲ ਦੇ ਪੱਤੇ ਚੜਾਉਂਦੇ ਨੇ ਉਹਨੇ ਜੀਵਨ ਹੈ ਪੱਤਿਆਂ ਚ ਸਰ ਜੀ ਹੁੰਦਾ ਜੀਵਨ ਵਾਲੇ ਜੀਵਨ ਸਾਹਿਤ ਜਿਹਦਾ ਜੀਵਨ ਚੱਲ ਰਿਹਾ ਉਹ ਤਾਂ ਤੋੜ ਲਿਆ ਤੁਸੀਂ ਉਹ ਪੱਥਰ ਤੇ ਜਾ ਕੇ ਚੜਾ ਦਿੱਤਾ ਨਿਰਜੀ ਉਹ ਤੇ ਇਹ ਅਪਰਾਧ ਹੈ ਅਪਰਾਧ ਹੈ ਇਹ
ਅੰਤਕਾਲ ਕੋ ਭਾਰੀ
ਅੰਤਕਾਲ ਨੂੰ ਭਾਰੀ ਹੋਜੂ ਉਹਨੇ ਨੀ ਤੇਰੀ ਮਦਦ ਕਰਨੀ ਉਹ ਨਿਰਜੀ ਉਹਨੇ ਨੀ ਮਦਦ ਕਰਨੀ ਜਿਹਦੇ ਆਪ ਜੀਵਨ ਨੀ ਉਹ ਮਦਦ ਕਿਵੇਂ ਕਰੂਗਾ ਇਹ ਨੀ ਹੈ ਵੀ ਤੁਸੀਂ ਪਾਪ ਕੀਤਾ ਪੱਤਾ ਤੋੜ ਕੇ ਇਹ ਨੀ ਗੱਲ ਹੈ ਗੱਲ ਇਹ ਆ ਤੁਸੀਂ ਜਿਹਨੂੰ ਪੂਜ ਰਹੇ ਹੋ ਉਹਨੇ ਤੁਹਾਡੀ ਉਸ ਵੇਲੇ ਕੁਛ ਨੀ ਕਰਨੇ ਜੋ ਨਿਕਲਣਾ ਕੁਛ ਨੀ ਤੁਹਾਨੂੰ ਇਹ ਭਗਤੀ ਤੁਹਾਡੀ ਨਿਸਫਲ ਚਲੀ ਜਾਣੀ ਹੈ ਅੰਤ ਵੇਲੇ ਜਿਹੜੀ ਤੁਸੀਂ ਉਹਦੀ ਮਦਦ ਪਾਲਦੇ ਹੋ ਮਿਲਣੀ ਨੀ ਭਾਰੀ ਤਾਂ ਪੈ ਜੂਗੀ ਜਿਹੜਾ ਤੁਸੀਂ ਝੂਠਾ ਭਰੋਸਾ ਕਰੀ ਬੈਠੇ ਹੋ ਨਾ ਗਲਤ ਭਰੋਸਾ ਕਰੀ ਬੈਠੇ ਹੋ ਜਿਵੇਂ ਕਹਿੰਦੇ ਨੇ ਉਹ ਕਹਿੰਦਾ ਜੀ ਗੁਰੂ ਬਾਂਹ ਫੜ ਕੇ ਲੈ ਜੂ ਇਹ ਝੂਠਾ ਭਰੋਸਾ ਉਹਨੂੰ ਪੁੱਛੇ ਬਾਂਹ ਨਾਲ ਲੈ ਗਿਆ ਉਹ ਆਪਣੀ ਪੰਜਾ ਲੈ ਗਿਆ ਉਂਗਲੀਆਂ ਨਾਲ ਉਂਗਲੀਆਂ ਤੁਸੀਂ ਇੱਥੇ ਸਾੜਤੀਆਂ ਨਾ ਤੇਰੀ ਬਾਂਹ ਜਾਵੇ ਨਾ ਉਹਦੇ ਕੋਲ ਪੰਜਾ ਉੱਥੇ ਕਿਹੜੀ ਬਾਂਹ ਫੜੂਗਾ ਉਹ ਬਾਂਹ ਦੱਸੋ ਕਾਹਦੇ ਨਾਲ ਫੜੂਗਾ ਕਿਹੜੀ ਬਾਂਹ ਤੇਰੀ ਕਿਹੜੀ ਬਾਂਹ ਹੈ ਜਿਹਨੂੰ ਫੜੂਗਾ ਉਹਦੇ ਕੋਲ ਕਿਹੜਾ ਪੰਜਾ ਇਹ ਸਮਝਾ ਲਓ ਇਹ ਸਮਝਾ ਲਓ ਪਬਲਿਕ ਨੂੰ ਇਹ ਸਮਝਾਓ ਪਹਿਲਾਂ ਇਹ ਵਿਆਖਿਆ ਕਰੋ ਵੀ ਉਹ ਕਾਹਦੇ ਨਾਲ ਫੜੂਗਾ ਵਾ ਉਹ ਹੱਥ ਨਾਲ ਲੈ ਕੇ ਗਿਆ ਫਿਰ ਤੇਰੀ ਬਾਂਹ ਨੀ ਜਾਣੀ ਉਹਦੇ ਕੋਲ ਹੱਥ ਹੈ ਨੀ ਨਿਰਾ ਝੂਠ ਹੈ ਇਹੋ ਜਿਹੀ ਉਹ ਗੱਲ ਹੈ ਜਿਹੋ ਜੀ ਸਰ ਜੀ ਉਹ ਕੱਟ ਹੈ ਨਿਰਜੀ ਉਹ ਪੂਜ ਇਹ ਝੂਠ ਦੇ ਆਸਰੇ ਤੇ ਸਾਰੇ ਤੁਹਾਨੂੰ ਖੜੇ ਨੇ ਝੂਠੇ ਅਸਵਾਸ਼ਨ ਦੇ ਆਸਰੇ
ਰਾਮ ਨਾਮ ਕੀ ਗਤ ਨਹੀਂ ਜਾਣੀ ਭੈ ਡੂਬੇ ਸੰਸਾਰੀ
ਰਾਮ ਨਾਮ ਦੀ ਗਤ ਜਾਣੀ ਨੀ ਰਾਮ ਨਾਮ ਦੇ ਨਾਲ ਬੁੱਧੀ ਗਤੀਸ਼ੀਲ ਹੁੰਦੀ ਹੈ ਅੱਗੇ ਅੱਗੇ ਤੁਰੂ ਅੱਗੇ ਗਿਆਨ ਰਾਮ ਨਾਮ ਨਾਲ ਹੋਣਾ ਨਾਮ ਤੇ ਬਿਨਾਂ ਅੱਗੇ ਗਿਆਨ ਨਹੀਂ ਹੋਣਾ ਗਿਆਨ ਖੜਾ ਕਿਤੇ ਦੁਨੀਆਂ ਦਾ ਜਿੱਥੇ ਸਿਮਰਤ ਸ਼ਾਸਤਰਾਂ ਨੇ ਕਢਾਤਾ ਗਿਆਨ ਰੋਕਿਆ ਜਿੱਥੇ ਸਾਧ ਸੰਗਤ ਦੇ ਟੀਕੇ ਨੇ ਗਿਆਨ ਕਢਾਤਾ ਮਿਸ਼ਰੀ ਰੋਕੇ ਉੱਥੇ ਜਾ ਕੇ ਜਿਹਨਾਂ ਉਹਨੇ ਗਿਆਨ ਦੇ ਦਿੱਤਾ ਜਿਹੋ ਜਿਹਾ ਦੇ ਦਿੱਤਾ ਉੱਥੇ ਖੜੇ ਨੇ ਜਿਹਨੇ ਰਾਮ ਨਾਮ ਦੀ ਸਮਝ ਆ ਗਈ ਜਿਹਨੂੰ ਉਹਨੇ ਅੱਗੇ ਤੋਰਨਾ ਹੁਣ ਜਿਹਨੂੰ ਨਾਮ ਦੀ ਸਮਝ ਆ ਗਈ ਉਹ ਅੱਗੇ ਤੋਰੂਗਾ ਹੁਣ ਨਾਮ ਦੀ ਉਹ ਸਮਝ ਹੈ ਸਾਰਿਆਂ ਨੂੰ ਆਈ ਹੈ ਨਾ ਹੁਣ ਸਿੱਖਾਂ ਨੂੰ ਨਾਮ ਦੀ ਉਹ ਸਮਝ ਹੈ ਨਹੀਂ ਸਾਰੇ ਸੈਮੀਨਾਰ ਦੇਖੇ ਨੇ ਪਿਛਲੇ 10 ਸਾਲ ਦੇਖਦੇ ਰਹੇ 12 ਸਾਲ ਚ ਸਾਰੀਆਂ ਕਿਤਾਬਾਂ 30 ਸਾਲ ਦੇ ਪੜ੍ਹਦੇ ਹਾਂ ਕਿਸੇ ਨੂੰ ਨਾਮ ਬਾਰੇ ਗਿਆਨ ਨਹੀਂ ਸਿੱਖਾਂ ਡੈਫੀਨੇਸ਼ਨਾਂ ਨੇ ਆਣਾ ਕੇ ਨਾਮ ਦੀਆਂ ਸਿੱਧੀਆਂ ਗੁਰਬਾਣੀ ਪੜ੍ਹੀਏ ਨਾਮ ਦੀ ਸਮਝ ਆਉਂਦੀ ਹੈ ਨਾਮ ਕਿਹਨੂੰ ਕਿਹਾ ਹੋਇਆ ਉਹ ਧਿਆਨ ਨਹੀਂ ਦਿੱਤਾ ਇੱਧਰ ਉਹ ਹਿੰਦੂ ਮਤ ਵਾਲਾ ਨਾਮ ਹੈ ਵਾਹਿਗੁਰੂ ਵਾਹਿਗੁਰੂ ਕਰ ਲਓ ਨਾਮ ਜਪ ਲਿਓ ਜੀ ਜਾਂ ਕੋਈ ਪਾਠ ਕਰ ਲਓ ਜਾਂ ਕੋਈ ਉਹ ਕਰ ਲਓ ਸ਼ਬਦ ਵਿਚਾਰ ਵਾਲੀ ਗੱਲ ਗੁਰਬਾਣੀ ਵਿਚਾਰ ਵਾਲੀ ਗੱਲ ਛੱਡਤੀ ਵਿਚਾਰ ਦੇ ਵਿੱਚੋਂ ਨਾਮ ਮਿਲਣ ਵਿਚਾਰ ਚੋਂ ਸਮਝ ਮਿਲਣੀ ਹੈ ਸਮਝੇ ਨਾਮ ਹੈ ਗੁਰਬਾਣੀ ਦਾ ਗਿਆਨ ਹੀ ਨਾਮ ਹੈ ਗੁਰਗਿਆਨ ਪਦਾਰਥ ਨਾਮ ਹੈ
ਗੁਰਮੁਖੀ ਬਾਣੀ ਨਾਮ ਹੈ
ਹਾਂ ਗੁਰਮੁਖੀ ਬਾਣੀ ਨਾਮ ਹੈ
ਰਾਮ ਨਾਮ ਕੀ ਗੱਤ ਨਹੀਂ ਜਾਣੀ
ਗੁਰਬਾਣੀ ਦੁੱਧ ਹੈ ਇਹਦੇ ਵਿੱਚ ਜਿਹੜਾ ਘਿਓ ਹੈ ਮੱਖਣ ਨਾਮ ਹੈ ਇਹਨੂੰ ਰੜਕਾਂਗੇ ਮੰਥਨ ਕਰਾਂਗੇ ਸਮਝਾਂਗੇ ਵਿੱਚੋਂ ਜੋ ਪ੍ਰਗਟ ਹੋਊਗਾ ਜੋ ਸਮਝ ਆਊਗੀ ਉਹੀ ਨਾਮ
ਰਾਮ ਨਾਮ ਕੀ ਗੱਤ ਨਹੀਂ ਜਾਣੀ ਭੈ ਡੂਬੇ ਸੰਸਾਰੀ
ਰਾਮ ਨਾਮ ਕੀ ਗੱਤ ਨਹੀਂ ਜਾਣੀ ਇਹ ਨਹੀਂ ਜਾਣਿਆ ਕਿ ਸ਼ਬਦ ਵਿਚਾਰ ਨਾਲ ਗਾਹਾਂ ਤੇ ਗਾਹਾਂ ਬੁੱਧੀ ਵਧੀ ਜਾਣੀ ਅਕਲ ਆਈ ਜਾਣੀ ਹੈ ਗਤੀਸ਼ੀਲ ਹੋਈ ਜਾਣੀ ਤੁਰ ਤੱਕ ਚਲੀ ਜਾਣੀ ਬੁੱਧੀ ਕਿੱਥੇ ਤੱਕ ਚਲੀ ਜਾਣੀ ਹੈ? ਜੈਸੇ ਤਾਰੂ ਪਰ ਆਕਾਸ਼, ਗਤੀ ਇੱਧਰ ਗਾਹਾਂ ਧਰੂਗੀ, ਅਕਾ ਗਿਆਨ ਗਾਹਾਂ ਵਧੂਗਾ, ਚਾਨਣ ਵੱਧਾ ਚਲਿਆ ਜਾਊਗਾ, ਕਿੱਥੇ ਤੱਕ ਚਲਿਆ ਜਾਊਗਾ? ਬ੍ਰਹਮ ਗਿਆਨ ਨੇ ਕਿਹਾ ਮਨ ਪ੍ਰਕਾਸ਼ ਜੈਸੇ ਤਾਰੂ ਪਰ ਆਕਾਸ਼,
ਡੁੱਬੇ ਸੰਸਾਰੀ,
ਫਿਰ ਗਤੀ ਜੇ ਚੱਲ ਪੂ ਇੱਥੋਂ, ਪਹਿਲਾਂ ਤਾਂ ਗਤੀ ਪਾਈ ਹੈ, ਫਿਰ ਗਤੀ ਪਰਮ ਗਤੀ ਬਣ ਜਾਂਦੀ ਹੈ, ਪਰਮ ਗਤੀ ਕਦ ਬਣਦੀ ਹੈ? ਸੰਤੋਖ ਦੇ ਬਾਅਦ ਪਰਮ ਗਤੀ ਬਣ ਜਾਂਦੀ ਹੈ। ਜਿੱਥੇ ਤੱਕ ਅਸੀਂ ਗੁਰਬਾਣੀ ਸਮਝਣੀ ਉੱਥੇ ਤਾਂ ਗਤੀ ਹੈ, ਜਿੱਥੇ ਤੱਕ ਅਸੀਂ ਸਮਝਦੇ ਹਾਂ ਨਾ ਬਾਣੀ, ਆਪਣੀ ਸ਼ਕਤੀ ਨਾਲ ਸਮਝਣੀ ਹੈ ਜਾਂ ਕਿ ਸੁਣ ਕੇ ਸਮਝਣੀ ਹੈ, ਕਿਸੇ ਤੋਂ ਸਮਝਾਏ ਤੋਂ ਸਮਝਣੀ ਹੈ, ਚਾਹੇ ਤਾਂ ਆਪਣੀ ਬੁੱਧ ਨਾਲ ਇਹਨੂੰ ਵਿਚਾਰ ਲਿਆ ਉੱਥੋਂ ਪਤਾ ਲੱਗ ਗਿਆ, ਚਾਹੇ ਕਿਸੇ ਤੋਂ ਸੁਣ ਕੇ ਸਹੀ ਸਮਝ ਉੱਥੋਂ ਪਤਾ ਲੱਗ ਗਿਆ, ਉੱਥੇ ਤੱਕ ਤਾਂ ਹੈਗੀ ਗਤੀ। ਜਦ ਅੰਦਰੋਂ ਨਾਮ ਪ੍ਰਗਟ ਹੋ ਗਿਆ ਫਿਰ ਪਰਮ ਗਤੀ ਹੈ। ਗਤੀ ਔਰ ਪਰਮ ਗਤੀ ਦੋ ਅਲੱਗ ਅਲੱਗ ਚੀਜ਼ਾਂ ਨੇ। ਦੋ ਪਦਾਰਥ ਤੋਂ ਬਾਅਦ ਤੱਕ ਗਤੀ ਹੈ, ਦੋ ਪਦਾਰਥ ਤੋਂ ਬਾਅਦ ਜੇ ਤਿੰਨ ਚਾਰ ਪਦਾਰਥ ਮਿਲਦੇ ਫਿਰ ਪਰਮ ਗਤੀ ਹੈ। ਪਰਮ ਗਤੀ ਦਾ ਜਦ ਨਾਮ ਮਿਲ ਗਿਆ, ਜਦ ਤੁਰਕੀ ਬਾਣੀ ਆਈ ਤੈਨੂੰ ਸਗਲੀ ਚਿੰਤ
ਮਿਟਾਈ,
ਉਹਦੇ ਬਾਅਦ ਪਰਮ ਗਤੀ ਹੈ, ਫਿਰ ਨਹੀਂ ਰੁਕਦੀ ਕਿਤੇ, ਪਾਰ ਗਈ, ਭਵ ਸਾਗਰ ਤੋਂ ਪਾਰ ਹੋ ਗਈ। ਫਿਰ
ਪੈ ਡੁੱਬੇ ਸੰਸਾਰੀ,
ਪੈ ਡੁੱਬੇ ਸੰਸਾਰੀ, ਪੈ ਜਿਹੜੇ ਭੈ ਵਿੱਚ ਨੇ, ਭਰਮ ਦੇ ਵਿੱਚ ਨੇ, ਭੈ ਦੇ ਵਿੱਚ ਨੇ, ਉਹ ਸੰਸਾਰ ਚ ਡੁੱਬ ਜਾਣਗੇ। ਜਿਹਨਾਂ ਨੂੰ ਭੈ ਪੱਥਰਾਂ ਤੋਂ, ਦੇਵੀ ਦੇਵਤਿਆਂ ਤੋਂ ਸੰਸਾਰ ਦੇ ਵਿੱਚ ਡੁੱਬਣਗੇ, ਫਿਰ ਤੇ ਭੜਕੀ ਪਾਉਂਦੀ ਹੈ।
ਰਾਮ ਨਾਮ ਕੀ ਗੱਤ ਨਹੀਂ ਜਾਣੀ, ਭੈ ਡੁੱਬੇ
ਬਸ ਇਹਨਾਂ ਨੇ ਰਾਮ ਨਾਮ ਦੀ ਗੱਤ ਨਹੀਂ ਜਾਣੀ, ਉਹ ਭੈ ਪੀ ਭੈ ਦੇ ਭੈ ਸਾਗਰ ਹਨ, ਭੈ ਸਾਗਰ ਡੁੱਬੇ ਰਹਿਣਗੇ, ਉਹਨਾਂ ਦਾ ਦੇਰ ਪੈ ਨਹੀਂ ਹੋ ਸਕਦੇ। ਉਹ ਦੇਵੀ ਦੇਵਤਿਆਂ ਦੀ ਪੈ ਬਣੀ ਰਹੂ, ਉਹਨਾਂ ਨੂੰ ਮੌਤ ਦੀ ਪੈ ਬਣੀ ਰਹੂ, ਪਰਮ ਉਹਨਾਂ ਦੇ ਅੰਦਰ ਹੈ, ਉਹ ਸੰਸਾਰ ਡੁੱਬੇ ਹੀ ਰਹਿਣਗੇ, ਬਾਹਰ ਨਹੀਂ ਜਾ ਸਕਦੇ ਸੰਸਾਰ ਤੋਂ।
ਦੇਵੀ ਦੇਵਾ ਪੂਜੈ ਡੋਲੈ ਪਾਰ ਬ੍ਰਹਮ ਨਹੀਂ ਜਾਣਾ,
ਦੇਵੀ ਦੇਵਤੇ ਤਾਂ ਪੂਜਦੇ ਨੇ, ਡੋਲਦੇ ਤੁਰੇ ਫਿਰਦੇ ਨੇ, ਦੇਵੀ ਦੇਵਤੇ ਪੂਜਦੇ, ਪਾਰ ਬ੍ਰਹਮ ਬਾਰੇ ਕੋਈ ਗਿਆਨ ਨਹੀਂ ਹੈ। ਪਾਰ ਬ੍ਰਹਮ ਦੀ ਗੱਲ ਘੱਟ ਹੈ, ਉਹਨਾਂ ਚ ਪਰਮਾਤਮਾ ਦੀ ਗੱਲ ਹੈ, ਹਿੰਦੂ ਮਤ ਪਰਮਾਤਮਾ ਦੀ ਗੱਲ ਗੁਰਬਾਣੀ ਚ ਹੈ ਨੀ, ਪਾਰ ਬ੍ਰਹਮ ਦੀ ਹੈ। ਪਰਮਾਤਮਾ ਦੀ ਗੱਲ ਹੈ ਨੀ ਗੁਰਬਾਣੀ ਚ, ਪਰ ਪਾਰ ਬ੍ਰਹਮ ਦੀ ਹੈ, ਪਰਮ ਆਤਮ ਦੀ ਗੱਲ ਹੈ, ਪਰਮਾਤਮਾ ਲਫ਼ਜ਼ ਆਇਆ ਹੈ। ਆਤਮਾ ਜਿਹੜੀ ਹੈ ਨਾ ਇੱਕ, ਇਹੀ ਪਰਮ ਆਤਮ ਹੋ ਜਾਂਦਾ ਹੈ, ਜਿਹਨੇ ਆਤਮ ਜਾਣਿਆ ਪਰਮਾਤਮ
ਸੋਈ
ਸੋਈ। ਪਾਰਬ੍ਰਹਮ ਕੌਣ ਹੈ? ਪਾਰਬ੍ਰਹਮ ਪਰਮੇਸ਼ਰ ਹੈ, ਉੱਪਰ ਹੈ, ਪਰਮ ਆਤਮ ਤੋਂ ਉੱਪਰ ਹੈ ਪਾਰਬ੍ਰਹਮ। ਪਾਰ ਇਹਨੇ ਪਰਮ ਆਤਮ ਨੇ ਪਾਰਬ੍ਰਹਮ ਚ ਲੀਨ ਹੋਣ, ਸ਼ਬਦ ਚ ਲੀਨ ਹੋਣ, ਇਹ ਛੋਟਾ ਹੈ, ਪਰਮਾਤਮ ਛੋਟੇ ਦਾ ਨੋ, ਇੱਕ ਦਾ ਨੋ, ਉੱਥੇ ਅਨੇਕ ਹੈ ਫਿਰ ਏਕ ਹੈ, ਅਨੇਕ ਜਦ ਏਕ ਹੋ ਜਾਂਦਾ ਉਹ ਵਿਰਾਟ ਰੂਪ ਹੈ, ਉਹਨੂੰ ਵਿਰਾਟ ਰੂਪ ਕਹਿੰਦੇ ਨੇ। ਪਾਰਬ੍ਰਹਮ ਵਿਰਾਟ ਰੂਪ ਹੈ, ਇਹ ਬੂੰਦ ਹੈ ਉਹ ਸਾਗਰ ਹੈ, ਪਰਮਾਤਮ ਬੂੰਦ ਹੈ ਉਹ ਸਾਗਰ ਹੈ, ਉਹ ਖਜ਼ਾਨਾ ਹੈ, ਪਰਮਾਤਮ ਖਰਾ ਹੈ, ਜਿਹਨੂੰ ਕਿਹਾ ਖਰੇ ਖਜ਼ਾਨੇ ਪਾਏ, ਪਰਮਾਤਮ ਖਰੇ ਦਾ ਨਾਂ ਹੈ, ਪਾਰਬ੍ਰਹਮ ਖਜ਼ਾਨੇ ਦਾ ਨਾਂ ਹੈ। ਇਹ ਗੱਲ ਦੀ ਨਹੀਂ ਸਮਝ ਹੈਗੀ ਹਿੰਦੂਆਂ ਨੂੰ, ਤਾਂ ਕਹਿੰਦਾ ਹਿੰਦੂ ਤਾਂ ਗਾਹਾਂ ਸਹੀ ਨਹੀਂ, ਦੋ ਉਹ ਤਾਂ ਮੁਕਤੀ ਤੱਕ ਕਹਿੰਦੇ ਗਾਹਾਂ ਗੱਲੇ ਨਹੀਂ। ਇੱਥੇ ਹੀ ਵਿਦਵਾਨ ਖੜੇ ਨੇ ਸਾਡੇ, ਕਿਉਂਕਿ ਜਿਹਨੇ ਅਰਥਾਈ ਹੈ ਗੁਰਬਾਣੀ ਉਹ ਪੰਡਿਤ ਸੀ, ਉਹਨੂੰ ਗਾਹਾਂ ਦਾ ਪਤਾ ਹੀ ਕੋਈ ਨਹੀਂ, ਪਾਰਬ੍ਰਹਮ ਨਹੀਂ ਉਹਨਾਂ ਨੂੰ ਗਿਆਨ, ਉਹਨਾਂ ਨੂੰ ਬ੍ਰਹਮ ਤੱਕ ਗਿਆਨ ਹੈ, ਬ੍ਰਹਮ ਪੂਰਨ ਬ੍ਰਹਮ ਦਾ ਵੀ ਗਿਆਨ ਨਹੀਂ ਉਹਨਾਂ ਨੂੰ, ਪਾਰਬ੍ਰਹਮ ਦਾ ਵੀ ਗਿਆਨ ਨਹੀਂ ਉਹਨਾਂ ਨੂੰ, ਪਰ ਬ੍ਰਹਮ ਤੱਕ ਹੀ ਨੇ ਉਹ, ਬ੍ਰਹਮ ਲੀਨ ਹੋ ਜਾਂਦਾ ਇੱਥੇ ਤੱਕ ਨੇ, ਬ੍ਰਹਮ ਲੀਨ ਹੋ ਕੇ ਬ੍ਰਹਮ ਦਾ ਕੀ ਬਣਦਾ ਇਹਦਾ ਵੀ ਨਹੀਂ ਪਤਾ, ਉਹ ਕਹਿੰਦਾ ਬ੍ਰਹਮ ਬ੍ਰਹਮੇ ਰਹਿੰਦਾ, ਇਹ ਨਹੀਂ ਗੱਲ ਹੈਗੀ। ਬ੍ਰਹਮਣ ਜਦ ਬ੍ਰਹਮ ਚ ਲੀਨ ਹੋ ਗਿਆ ਮਨ, ਫਿਰ ਇਹ ਸਾਬਤ ਸੂਰਤ ਹੋ ਗਿਆ, ਫਿਰ ਪੂਰਨ ਬ੍ਰਹਮ ਬਣਦਾ ਹੈ, ਇੱਕ ਹੋ ਗਿਆ ਨਾ, ਬ੍ਰਹਮ ਅੱਧਾ ਹੈ, ਬ੍ਰਹਮ ਇੱਕ ਨਹੀਂ ਹੁੰਦਾ, ਤਾਂ ਇੱਕ ਦੇ ਵਿੱਚ ਕੁਛ ਨਹੀਂ ਲੀਨ ਹੋ ਸਕਦਾ, ਸਾਬਤ ਦੇ ਵਿੱਚ ਇੱਕ ਚ ਕੁਛ ਨਹੀਂ ਲੀਨ ਹੋ ਸਕਦਾ, ਲੀਨ ਜਦ ਹੋਊਗਾ ਅੱਧੇ ਚ ਹੋਊਗਾ, ਅਰਧੋ ਅਰਧ ਬਲਾਨਾ ਹੈ ਨਾ, ਅਰਧੋ ਅਰਧ ਸਮਾਨਾ, ਅੱਧੇ ਚ ਅੱਧਾ ਹੀ ਮਿਲਦਾ ਤਾਂ ਇੱਕ ਬਣਦਾ। ਇਹ ਸਮਝ ਕਿਸੇ ਨੂੰ ਨਹੀਂ ਸੀ, ਇਹ ਸਮਝ ਤਾਂ ਕਬੀਰ ਦੀ ਬਾਬ ਨਖਰੀ ਪੜ੍ਹ ਲੈਂਦੇ ਸਮਝ ਲੈਂਦੇ, ਆਊਗੀ ਹੁਣ ਗੋਲੀ ਡਾਂਗ ਜੀ ਹੈ, ਉੱਥੋਂ ਪਤਾ ਲੱਗਿਆ ਇਸ ਚੀਜ਼ ਦਾ ਲੱਗਦਾ, ਬਾਬ ਨਖਰੀ ਸਮਝੀ ਨਹੀਂ, ਬਾਬ ਨਖਰੀ ਚੋਂ ਹੀ ਪਤਾ ਲੱਗਿਆ, ਇਹ ਤਾਂ ਗੱਲਾਂ ਹੀ ਹੋਰ ਹੈ।
ਕਹਿਤ ਕਬੀਰ ਅਕੁੱਲ ਨਹੀਂ ਜੇਤਿਆ ਵਿਖਿਆ ਸੋਲ ਬਟਾਨਾ।
ਕਹਿਤ ਕਬੀਰ ਅਕੁੱਲ ਨਹੀਂ ਜੇਤਿਆ, ਕਬੀਰ ਕਹਿੰਦਾ ਪੰਡਿਤ ਨੇ ਕੁੱਲ ਰਹਿ ਗਏ ਜੋ ਨਾ ਉਹ ਨਹੀਂ ਜੇਤਿਆ, ਉਹਦੇ ਬਾਰੇ ਜਾਗਰੂਕ ਨਹੀਂ ਹੈ। ਕੁੱਲ ਹੈ ਤਾਂ ਜਿਹੜਾ ਹੈਗਾ ਰਾਮ ਸਭ ਦੇ ਅੰਦਰ, ਜਿਹੜਾ ਬਾਹਰ ਰਾਮ ਆ ਸੂਰਜ ਬੰਸੀ ਹੈ ਇਹਨਾਂ ਦਾ, ਉਹਦੇ ਕੁੱਲ ਇਹਨਾਂ ਨੇ ਬਣਾਈ ਹੋਈ ਹੈ। ਬਾਹਰ ਕੁਲਾਂ ਨੇ ਸਰੀਰ ਨਾਲ ਜਿਹੜਾ ਜੁੜਿਆ ਹੋਇਆ ਉਹਦੀਆਂ ਕੁਲਾਂ ਨੇ, ਆਤਮਾ ਦੇ ਲੈਵਲ ਤੇ ਕੋਈ ਕੁੱਲ ਨਹੀਂ ਹੁੰਦੀ। ਜਦੋਂ ਇਹ ਅੱਬਲ ਵੱਲੋਂ ਨੂਰ ਪੈਦਾ ਕੀਤਾ, ਨੂਰ ਉਪਾਇਆ, ਨੂਰ ਦੀ ਕੋਈ ਕੁੱਲ ਨਹੀਂ ਸੀ, ਅੱਬਲ ਵੱਲੋਂ ਨੂਰ ਉਪਾਇਆ ਨਾ, ਆਤਮਾ ਦਾ ਨੂਰ ਹੈ ਸਾਰਾ, ਤੇ ਨੂਰ ਦੀ ਕਿਹੜੀ ਕੁੱਲ ਸੀ, ਨਾ ਪਰਮੇਸ਼ਰ ਦੀ ਕੋਈ ਕੁੱਲ ਹੈ ਨਾ ਨੂਰ ਦੀ ਕੋਈ ਕੁੱਲ ਹੈ, ਨੂਰ ਦੀ ਉਹੀ ਕੁੱਲ ਹੈ ਜੋ ਪਰਮੇਸ਼ਰ ਦੀ ਕੁੱਲ ਹੈ, ਜਿੱਥੋਂ ਪੈਦਾ ਹੋਇਆ ਉਸੇ ਦੀ ਕੁੱਲ ਹੁੰਦੀ ਹੈ ਨਾ, ਜੋ ਬ੍ਰਹਮ ਦੀ ਕੁੱਲ ਹੈ ਉਹ ਨੂਰ ਦੀ ਕੁੱਲ ਹੈ, ਬ੍ਰਹਮ ਤਾਂ ਸਾਰਿਆਂ ਦੇ ਵਿੱਚ ਹੀ ਹੈ, ਸਾਰਿਆਂ ਨੇ ਬ੍ਰਹਮਲੀਨ ਹੋਣਾ, ਇਸ ਕਰਕੇ ਕੁੱਲਾਂ ਇਹਨਾਂ ਨੇ ਮਾਇਆ ਦੀਆਂ ਬਣਾਈਆਂ ਹੋਈਆਂ ਨੇ, ਮਾਇਆ ਦੇ ਜਿਹੜੇ ਪੁਜਾਰੀ ਨੇ ਉਹ ਕੁੱਲਾਂ ਨੂੰ ਮੰਨਦੇ ਨੇ, ਜਿਹੜੇ ਮਾਇਆ ਦੇ ਪੂਜਾ ਕਰਦੇ ਨੇ ਉਹਨਾਂ ਵਾਸਤੇ ਕੁੱਲਾਂ ਨੇ।
ਕਹਿਤ ਕਬੀਰ ਅਕੁੱਲ ਨਹੀਂ ਚੇਤਿਆ,
ਅਕੁੱਲ ਵਾਰ ਅਕੁੱਲ ਤਾਂ ਆਤਮਾ, ਆਤਮ ਚਿੰਤਨ ਨਹੀਂ ਕੀਤਾ, ਅੱਖਾਂ ਨੂੰ ਦੇਖ ਲਿਆ ਉਹੀ ਸੱਚ ਹੈ।
ਵਿਖਿਆ ਸੋਲ ਪਟਾਨਾ,
ਵਿਖਿਆ ਮਾਇਆ
ਸਰੀਰ,
ਮਾਇਆ ਨਾਲ ਉਹ ਜੁੜੇ ਹੋਏ ਨੇ ਜਿਹੜੇ ਕੁੱਲ ਨਾਲ ਜੁੜੇ ਹੋਏ ਨੇ, ਜਿਹੜੇ ਬੇਦੀ ਸੋਢੀਆਂ ਨਾਲ ਜੁੜੇ ਹੋਏ ਨੇ, ਸੋਢੀ ਲਫ਼ਜ਼ ਪਰਮੇਸ਼ਰ ਵਾਸਤੇ ਆਇਆ ਹੈ, ਸੋਢੀ ਲਫ਼ਜ਼ ਵੀ ਪਰਮੇਸ਼ਰ ਵਾਸਤੇ ਆਇਆ ਹੈ। ਰਾਮਦਾਸ ਸੋਢੀ ਤਿਲਕਦੀ ਆ, ਸੋਢੀ ਅਲੱਗ ਹੈ, ਰਾਮਦਾਸ ਤੇ ਕੌਮ ਅਲੱਗ ਹੋਊਗਾ, ਰਾਮਦਾਸ ਨੂੰ ਸੋਢੀ ਪਰਮੇਸ਼ਰ ਨੇ ਤਿਲਕ ਦਿੱਤਾ, ਕੀ ਦਿੱਤਾ ਗੁਰ ਸ਼ਬਦ ਸੱਚ ਨੂੰ ਸਮਝਿਓ, ਤਿਲਕ ਕਿਹਨੇ ਦਿੱਤਾ, ਸਵਾਲ ਤਾਂ ਇਹ ਹੈ। ਰਾਮਦਾਸ ਸੋਢੀ, ਜੇ ਰਾਮਦਾਸ ਸੋਢੀ ਹੈ ਤਿਲਕਦੀ ਉਹ ਕਿਹਨੇ ਦਿੱਤਾ, ਤਿਲਕ ਗੁਰ ਸ਼ਬਦ ਸੱਚ ਨੂੰ ਸਾਨੂੰ ਦਿੱਤਾ ਕਿਹਨੇ, ਸੋਢੀ ਨੇ ਤਿਲਕ ਦਿੱਤਾ, ਇਸ ਕਰਕੇ ਸੋਢ ਵੰਸ਼ ਹੈ ਖਾਲਸਾ, ਤੇ ਖਾਲਸਾ ਦਾ ਪਰਮੇਸ਼ਰ ਦਾ ਨਾਮ ਹੈ ਪਹਿਲਾਂ, ਇਹ ਕੋਈ ਕੁੱਲ ਨਹੀਂ ਹੈ ਤੁਹਾਡੀ, ਤੁਹਾਡੀ ਕੁੱਲ ਨਹੀਂ ਹੈ ਕੋਈ, ਅੱਲ ਪੈ ਗਈ ਸੀ ਭੱਲੇ ਵੀ ਅੱਲ ਪਈ ਹੋਈ, ਭੱਲੇ ਆਦਮੀ ਭੱਲੇ ਲਫ਼ਜ਼ ਤੋਂ ਭੱਲੇ ਪੈ ਗਿਆ ਵਿਗੜ ਕੇ, ਭਲਾ ਵੀ ਆਤਮਾ ਵਾਸਤੇ ਆਉਂਦਾ ਲਫ਼ਜ਼, ਇਹ ਭਲਾ ਇਹ ਬੁਰਾ, ਆਦਮੀ ਭਲਾ ਜਾਂ ਬੁਰਾ ਹੈ ਤੇ ਗੁਣ ਬਣੇ ਨਾ ਆਤਮਾ ਦੇ।
ਗੌੜੀ ਜੀਵਤ ਮਰੈ ਮਰੈ ਫੁਲ ਜੀਵੈ ਐਸੇ ਸੁਣ ਸਮਾਇਆ ਅੰਜਨ ਮਾਹੇ ਨਿਰੰਜਨ ਰਹੀਏ ਬਹੁੜ ਨ ਭਵਜਲ ਪਾਇਆ। ਜੀਵਤ ਮਰੈ ਮਰੈ ਫੁਣ ਜੀਵੈ ਐਸੇ ਸੁਣ ਸਮਾਇਆ।
ਦੇਖੋ ਜਿਹੜਾ ਅੰਜਨ ਮਾਹੇ ਨਿਰੰਜਨ ਰਹੀਏ ਲਫ਼ਜ਼ ਕਬੀਰ ਨੇ ਵਰਤੇ ਹੈ ਨਾ, ਇਹੀ ਗੁਰੂ ਨਾਨਕ ਨੇ ਵਰਤੇ, ਇਹ ਤਾਂ ਸਾਫ ਜਾਹਰ ਹੁੰਦਾ ਗੁਰੂ ਨਾਨਕ ਕਬੀਰ ਦੀ ਬਾਣੀ ਸੀ, ਇਹ ਸ਼ਬਦ ਸਾਵੇਂ ਵਰਤੇ ਹੋਏ ਨੇ। ਜੋਗੀਆਂ ਨੂੰ ਕਹਿੰਦਾ ਅੰਜਨ ਮਾਹੇ ਨਿਰੰਜਨ ਰਹੀਏ ਜੋਗ ਜੁਗਤ ਇਹ ਪਾਈ ਹੈ, ਅੰਜਨ ਮਾਏ ਨਿਰੰਜਨ ਰਹੀ ਹੈ ਤਾਂ ਸ਼ਬਦ ਇੱਥੋਂ ਲੈ ਲਿਆ ਕਬੀਰ ਦਾ, ਗਾਹਾਂ ਦੀ ਅੱਧੀ ਪੰਕਤੀ ਬਦਲਤੀ, ਉਹਦੇ ਸੁਣ ਸਮਾਇਆ ਕਹਿਤਾ ਉਹਨੇ ਜੋਗ ਜੁਗਤ ਇਹ ਪਾਈ ਹੈ, ਐਂ ਪਾਈ ਦੀ ਹੈ ਜੋਗ ਜੁਗਤੀ। ਜਿਹੜੇ ਲੋਕ ਕਰਦੇ ਨੇ ਜੀ ਗੁਰਬਾਣੀ ਕਬੀਰ ਦੀ ਹੈ ਨਹੀਂ ਸੀ ਪਹਿਲਾਂ, ਸਭ ਬਕਵਾਸ ਕਰਦੇ ਨੇ, ਉਹਨਾਂ ਦੀ ਦ੍ਰਿਸ਼ਟੀ ਚ ਮੈਲ ਹੈ, ਸੱਚ ਬੰਦਣ ਨੂੰ ਤਿਆਰ ਨਹੀਂ, ਗੁਰਬਾਣੀ ਦੀ ਸੋਝੀ ਵੀ ਹੈ ਨਹੀਂ ਉਹਨਾਂ ਨੂੰ, ਤਾਂ ਹੀ ਨਹੀਂ ਹੋਈ। ਜਦੋਂ ਅੰਦਰ ਕਾਲ ਹੋਊਗੀ ਕਪਟ ਹੋਊਗਾ ਉਹਨੂੰ ਗੁਰਬਾਣੀ ਦੀ ਸੋਝੀ ਨਹੀਂ ਆ ਸਕਦੀ। ਸੱਪ ਜਿੰਨਾ ਚਿਰ ਮਨ ਮਰਦਾ ਨਹੀਂ ਸਿੱਧਾ ਨਹੀਂ ਹੋ ਸਕਦਾ, ਉਹ ਤਾਂ ਜਿੰਨਾ ਚਿਰ ਜਰਾ ਵੀ ਜਾਣਾ ਬਿਸਕੋੜਦਾ ਰਹਿੰਦਾ, ਇਹ ਸਾਰੇ ਬਿਸਕੋੜਦੇ ਨੇ ਸਿੱਖ, ਨਾਨਕ ਨੂੰ ਨੀਵਾਂ ਨਹੀਂ ਹੋਣ ਦੇਣਾ ਉੱਚਾ ਰੱਖਣਾ ਸੀ, ਨਾਨਕ ਦਾ ਨਿਵੇਂ ਸਗੋਰਾ ਹੋਏ, ਜਿਹਨੂੰ ਨੀਵਾਂ ਕਰੋਗੇ ਉਹੀ ਪਾਰਾ, ਨਾਨਕ ਨੂੰ ਉੱਚਾ ਚੱਕੋਗੇ ਨਾਨਕ ਔਲਾ ਹੋਜੂਗਾ।